ਸ੍ਰੀ ਵਾਹਿਗੁਰੂ ਸਾਹਿਬ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਓ ਰਾਮਦਾਸ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣੇ ਅਧੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨੋ ਹਰ ਬੇਅੰਤ ਹਉ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਓ ਤੁਮ ਮੋਕੋ ਦੂਰ ਕਰਤ ਹੋ ਤਾਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵਹੁ ਜੋ ਤੁਮ ਮੋਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵਹੁ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦਿਓ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨਾ ਜਾਣਿਆ ਅਬ ਤੋ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨਾ ਜਾਣਿਆ ਅਬ ਤੋ ਬਿਮਲ ਭਏ ਘਟ ਹੀ ਮੈਂ ਕਹ ਕਬੀਰ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ ਵੱਖ ਮਤਾਂ ਮਜ਼ਹਬਾਂ 'ਚ ਵੱਖ ਵੱਖ ਤਰ੍ਹਾਂ ਦੇ ਆਪਣੇ ਧਰਮ ਦੇ ਸਾਧਨ, ਰੱਬ ਨੂੰ ਪ੍ਰਾਪਤ ਕਰਨ ਦੇ, ਰੱਬ ਵਿੱਚ ਲੀਨ ਹੋਣ ਦੇ, ਰੱਬ ਦੀਆਂ ਬਾਤਾਂ ਪਾਉਣ ਦੇ ਵੱਖ ਵੱਖ ਮਤਾਂ ਮਜ਼ਹਬਾਂ 'ਚ ਵੱਖ ਵੱਖ ਸਾਧਨ ਅਪਣਾਏ। ਖਾਸ ਕਰਕੇ ਭਾਰਤ ਦੇਸ਼ ਦੇ ਵਿੱਚ ਕਈ ਮਤ ਮਜ਼ਹਬ ਪੈਦਾ ਹੋਏ। ਵੱਖ ਵੱਖ ਮਤਾਂ ਮਜ਼ਹਬਾਂ ਦੇ ਲੋਕਾਂ ਨੇ ਵੱਖ ਵੱਖ ਸਾਧਨ ਰੱਬ ਨੂੰ ਪਾਉਣ ਦੇ ਅਪਣਾਏ ਵੀ ਅਤੇ ਦੱਸੇ ਵੀ ਕਿ ਇਹ ਕੰਮ ਕਰਨਾ। ਵੇਦਾਂ ਸ਼ਾਸਤਰਾਂ ਦੇ ਵਿੱਚ ਜਿਨ੍ਹਾਂ ਨੂੰ ਮੰਨਿਆ ਗਿਆ ਬੜੇ ਪੁਰਾਤਨ ਗ੍ਰੰਥ ਆਏ, ਸਿਮਰਤੀਆਂ ਸ਼ਾਸਤਰ, ਵੇਦ, ਪੁਰਾਣ, ਗੀਤਾ, ਰਮਾਇਣ ਸਨਾਤਨੀ ਮਤ ਦੇ ਗ੍ਰੰਥ ਹੈ। ਜੋਗੀਆਂ ਨੇ ਆਪਣੇ ਢੰਗ ਨਾਲ ਸਾਧਨ ਅਪਣਾਏ। ਸਮਾਂ ਪਿਆ ਭਾਰਤ ਦੇਸ਼ ਵਿੱਚ ਬੁੱਧਿਜ਼ਮ ਪੈਦਾ ਹੋਇਆ। ਬੁੱਧ ਬੜਾ ਸ਼ਾਂਤ ਚਿੱਤ ਸੀ, ਉੱਦਾਂ ਇਹ ਜਿਹੜਾ ਬੁੱਧ ਸੀ ਬਹੁਤ ਸ਼ਾਂਤ ਸੀ, ਕਦੇ ਇਹਨੂੰ ਪੜ੍ਹ ਕੇ ਦੇਖੋ ਤੁਸੀਂ। ਪਰ ਉਹ ਲੋਕ ਭਿੱਖ ਮੰਗੇ ਬਣ ਗਏ, ਸ਼ਾਂਤ ਰਸ ਕਰਕੇ ਭਿੱਖਿਆ ਮੰਗਣ ਵਾਲੇ ਬਣ ਗਏ ਉਹ ਲੋਕ। ਅੱਜ ਭਾਰਤ ਦੇਸ਼ ਵਿੱਚ ਤੁਹਾਨੂੰ ਬੁੱਧ ਧਰਮ ਕਿਤੇ ਕਿਤੇ ਟਾਵੇਂ ਟਾਵੇਂ ਲੋਕ ਕਿਤੇ ਮਿਲਣਗੇ। ਉਹਨਾਂ ਦੇ ਧਾਰਮਿਕ ਅਸਥਾਨ, ਉਹਨਾਂ ਦੇ ਮੰਦਰ ਸਭ ਕੁਛ ਖਤਮ ਹੋ ਗਿਆ। ਬਰਮਾ, ਥਾਈਲੈਂਡ, ਇਤ ਆਦਿਕ ਮੁਲਕਾਂ ਦੇ ਵਿੱਚ, ਤਿੱਬਤ ਵਗੈਰਾ, ਇੱਧਰਲੇ ਪਾਸੇ ਬੋਧੀ ਲੋਕ ਤੁਹਾਨੂੰ ਮਿਲਦੇ ਆ। ਇੱਕ ਵੱਖਰਾ ਚੈਪਟਰ ਹੈ ਜਿਹੜੀ ਗੱਲ ਮੈਂ ਕਰਨੀ ਹੈ। ਭਗਤ ਕਬੀਰ ਸਾਹਿਬ ਦਾ ਜਿਹੜਾ ਸ਼ਬਦ ਆਪਾਂ ਸਰਵਣ ਕੀਤਾ, ਇੱਕ ਗੱਲ ਜ਼ਰੂਰ ਚੇਤੇ 'ਚ ਰੱਖਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਤਨੀ ਬਾਣੀ ਹੈ, ਭਾਵੇਂ ਉਹ ਭਗਤਾਂ ਦੀ ਬਾਣੀ ਆ, ਭਾਵੇਂ ਉਹ ਭੱਟਾਂ ਦੇ ਸਵੱਈਏ, ਭਾਵੇਂ ਉਹ ਗੁਰੂਆਂ ਦੀ ਬਾਣੀ ਹੈ, ਛੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਭਾਵੇਂ ਉਹ ਸਿੱਖਾਂ ਦੀ ਬਾਣੀ ਜਿਵੇਂ ਭਾਈ ਸੱਤਾ ਬਲਵੰਡਾ, ਭਾਵੇਂ ਉਹ ਸਿੱਖਾਂ ਦੀ ਬਾਣੀ ਹੈ, ਭਾਵੇਂ ਗੁਰੂਆਂ ਦੀ ਰਚਨਾ ਹੈ ਉਹ, ਭਾਵੇਂ ਭਗਤਾਂ ਦੀ ਬਾਣੀ, ਭਾਵੇਂ ਭੱਟਾਂ ਦੇ ਸਵੱਈਏ, ਇਹ ਗੱਲ ਜ਼ਿਹਨ 'ਚ ਜ਼ਰੂਰ ਰੱਖਣੀ, ਸਾਰਿਆਂ ਦਾ ਸਿਧਾਂਤ ਇੱਕ ਹੈ। ਜਿਸ ਦਾ ਸਿਧਾਂਤ ਗੁਰਮਤਿ ਫਲਸਫਾ ਗੁਰੂ ਨਾਨਕ ਨਾਲ ਨਹੀਂ ਮਿਲਦਾ, ਉਹਦੀ ਰਚਨਾ ਗੁਰੂ ਗ੍ਰੰਥ ਸਾਹਿਬ 'ਚ ਥਾਂ ਨਹੀਂ ਦਿੱਤੀ ਗਈ। ਆਏ ਉਹ ਵੀ ਲੋਕ ਜਿਨ੍ਹਾਂ ਦਾ ਫਲਸਫਾ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਨਾਲ ਨਹੀਂ ਮਿਲਦੀ, ਉਹਨਾਂ ਨੂੰ ਖਸਮ ਦੀ ਬਾਣੀ 'ਚ ਥਾਂ ਨਹੀਂ ਦਿੱਤੀ। ਭਾਵੇਂ ਉਹ ਗੁਰੂ ਨਾਨਕ ਦੇ ਸਮਕਾਲੀ ਹੋਣ, ਉਹਨਾਂ ਦੇ ਸਮੇਂ ਦੇ ਲੋਕ ਹੋਣ, ਭਾਵੇਂ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਦੇ ਲੋਕ ਹੋਣ, ਕਿਉਂਕਿ ਕਾਨਾ ਪੀਲੂ ਇਹ ਗੁਰੂ ਅਰਜਨ ਦੇਵ ਦੇ ਸਮੇਂ ਦੇ ਲੋਕ ਸੀਗੇ, ਇਹ ਵੀ ਆਏ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ, ਉਹਨਾਂ ਨੂੰ ਥਾਂ ਨਹੀਂ ਮਿਲੀ। ਅਤੇ ਭਾਵੇਂ ਗੁਰੂ ਨਾਨਕ ਦਾ ਸਮਕਾਲੀ ਨਾ ਵੀ ਹੋਵੇ, 12ਵੀਂ ਸਦੀ ਦਾ ਭਗਤ ਸ਼ੇਖ ਫਰੀਦ, ਉਹਦੀ ਰਚਨਾ ਨੂੰ ਵੀ ਖਸਮ ਦੀ ਬਾਣੀ 'ਚ ਥਾਂ ਮਿਲ ਗਈ। ਇਹਦਾ ਮਤਲਬ ਉਹ 12ਵੀਂ ਸਦੀ ਦਾ ਭਗਤ ਹੈ ਜਿਹੜਾ, ਉਦੋਂ ਗੁਰੂ ਨਾਨਕ ਵਾਲੀ ਵਿਚਾਰਧਾਰਾ 12ਵੀਂ ਸਦੀ 'ਚ ਉਹਦੇ ਕੋਲ ਹੈਗੀ ਹੈ ਫਿਰ, ਨਹੀਂ ਤਾਂ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਕੀਤੀ ਨਹੀਂ ਜਾ ਸਕਦੀ ਉਹਦੀ। ਜਿਹੜੇ ਢੰਗ ਨਾਲ ਇਹਦਾ ਭਾਵ ਉਹ ਰੱਬ ਦੀ ਗੱਲ ਕਰਦਾ ਅਤੇ ਜਿਹੜੇ ਢੰਗ ਨਾਲ ਉਹ ਕਰਮ ਕਾਂਡਾਂ ਦੀ ਨਿਖੇਧੀ ਕਰਦਾ, ਉਹੀ ਸੋਚ ਗੁਰੂ ਨਾਨਕ ਦੇਵ ਮਹਾਰਾਜ ਦੀ। ਅੱਜ ਆਪਾਂ ਸਿੱਖ ਹਾਂ, ਸਾਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪੁਰਾਤਨ ਜਿਹੜੀ ਬਾਣੀ ਹੈ ਉਹ ਕਿਸ ਦੀ ਆ, ਉਹ ਭਗਤ ਸ਼ੇਖ ਫਰੀਦ ਹੈ। ਜਿਤਨੇ ਵੀ ਭਗਤ ਹੋਏ ਆ, ਜਿਤਨੇ ਵੀ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ, ਇਹਦੇ 'ਚ ਸਾਰਿਆਂ ਨਾਲੋਂ ਜਿਹੜਾ ਪੁਰਾਤਨ ਆ ਉਹ ਸ਼ੇਖ ਫਰੀਦ ਹੈ। 12ਵੀਂ ਸਦੀ 'ਚ ਹੋਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਾਕ ਪੱਟਣ ਗਏ, ਸ਼ੇਖ ਫਰੀਦ ਦੀ ਜਿਹੜੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਪ੍ਰਚਾਰ ਦੀ, 12ਵੀਂ ਗੱਦੀ ਦੇ ਉੱਤੇ, ਸ਼ੇਖ ਫਰੀਦ ਤੋਂ ਬਾਅਦ 12ਵੀਂ ਗੱਦੀ ਦੇ ਉੱਤੇ ਉਹਦਾ ਨਾਂ ਸੀ ਸ਼ੇਖ ਬ੍ਰਹਮ, ਉਹਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਦੀ ਗੋਸ਼ਟ ਹੋਈ ਹੈ, ਸ਼ੇਖ ਬ੍ਰਹਮ ਦੇ ਨਾਲ। ਉਹਦੇ ਕੋਲੋਂ ਭਗਤ ਸ਼ੇਖ ਫਰੀਦ ਦੀ ਕਦੋਂ ਦੀ ਰਚਨਾ ਹੋਏਗੀ, ਉਹ ਸੰਭਾਲ ਕੇ ਰੱਖੀ ਉਹਨੇ। ਭਗਤ ਕਬੀਰ ਸਾਹਿਬ ਦਾ ਸ਼ਬਦ ਰਾਗ ਮਾਰੂ 'ਚ ਉਚਾਰਨ ਕੀਤਾ ਆਪ ਜੀ ਨੇ, ਸਰਵਣ ਕੀਤਾ। ਹੁਣ ਗੁਰੂ ਨਾਨਕ ਦੀ ਵਿਚਾਰਧਾਰਾ ਅਤੇ ਭਗਤ ਕਬੀਰ ਦੀ ਗੱਲ ਚੱਲਣੀ। ਇਹ ਜਿਹੜਾ ਸ਼ਬਦ ਹੈ, ਭਾਵੇਂ ਵਿਚਾਰ ਬਹੁਤ ਮੰਗਦਾ ਹੈ, ਪਦੇ ਇਹਦੇ ਦੋ ਹੀ ਆ, ਸ਼ਬਦ ਦੇ ਦੋ ਪਦੇ, ਛੋਟਾ ਜਿਹਾ ਸ਼ਬਦ ਹੈ ਭਗਤ ਕਬੀਰ ਸਾਹਿਬ ਦਾ, ਇੱਕ ਪਦੇ ਦੀਆਂ ਦੋ ਪੰਕਤੀਆਂ,
ਦੋ ਪਦਿਆਂ ਦਾ ਸ਼ਬਦ ਹੈ, ਚਾਰ ਪੰਗਤੀਆਂ ਹੋ ਗਈਆਂ, ਅਤੇ ਰਹਾਉ ਦੀਆਂ ਦੋ ਪੰਗਤੀਆਂ, ਛੇ ਤੁਕਾਂ ਦਾ, ਛੇ ਪੰਗਤੀਆਂ ਦਾ, ਛੇ ਲਾਈਨਾਂ ਦਾ ਇਹ ਛੋਟਾ ਜਿਹਾ ਸ਼ਬਦ ਆ। ਗੱਲ ਬੜੀ ਕਮਾਲ ਦੀ ਆਖੀ, ਤੁਸੀਂ ਸ਼ਾਮ ਤੱਕ ਚੌਂਕੜੇ ਮਾਰ ਕੇ ਬੈਠੇ ਰਹੋ, ਇਹ ਟੌਪਿਕ ਨਹੀਂ ਮੁੱਕਣਾ ਜਿਹੜਾ ਕਬੀਰ ਸਾਹਿਬ ਨੇ ਸ਼ੁਰੂ ਕੀਤਾ। ਰਹਾਉ ਦੀ ਪੰਗਤੀ ਤੋਂ ਪਹਿਲਾਂ ਮੈਂ ਗੱਲ ਕਰਨੀ ਹੈ, ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ। ਰਾਮ ਹੇ ਸਾਰਿਆਂ ਚ ਰਮੇ ਪ੍ਰਭੂ, ਹੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ, ਮੈਨੂੰ ਇੱਕ ਗੱਲ ਦੱਸ। ਆਹ ਦੁਨੀਆ ਬੜਾ ਢੰਡੋਰਾ ਦਿੰਦੀ ਆ ਕਿ ਪਰਮਾਤਮਾ ਮੈਨੂੰ ਤਾਰ ਲਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ, ਬਾਣੀ 'ਚ ਵੀ ਬਚਨ ਆਉਂਦੇ। ਤਾਰਨ ਦਾ ਅਰਥ ਕੀ ਆ? ਮੈਨੂੰ ਤਾਰ ਦੇ, ਮੈਂ ਤਰਨਾ ਚਾਹੁੰਦਾ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਮਿਲਣਗੇ ਤੁਹਾਨੂੰ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਭਗਤ ਕਬੀਰ ਸਾਹਿਬ ਕਹਿੰਦੇ ਪਰਮਾਤਮਾ ਜਿਹੜੀ ਇਹ ਗੱਲ ਤਾਰਨ ਦੀ ਚੱਲਦੀ ਹੈ, ਧਰਮ ਦੀ ਦੁਨੀਆ 'ਚ ਵੀ ਤਾਰਨ ਦੀਆਂ ਗੱਲਾਂ ਆਪਾਂ ਕਰਦੇ, ਮੈਨੂੰ ਤਾਰ ਦੇ ਭਵ ਸਾਗਰ ਤੋਂ ਪਾਰ ਕਰਦੇ, ਜਿਹੜਾ ਮੈਂ ਤਰਨਾ ਅਤੇ ਤੂੰ ਮੈਨੂੰ ਤਾਰਨਾ, ਇੱਕ ਗੱਲ ਮੈਨੂੰ ਦੱਸ ਵੀ ਜਦੋਂ ਤੂੰ ਮੈਨੂੰ ਤਾਰੇਗਾ ਕਿੱਥੇ ਲੈ ਜਾਏਗਾ ਮੈਨੂੰ? ਆ ਅਰਥ ਬੜਾ ਸਪਸ਼ਟ ਜੇ, ਅਰਥ ਬਹੁਤੇ ਔਖੇ ਨਹੀਂ ਗੇ, ਮਾੜਾ ਜਿਹਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ, ਕਿੱਥੇ ਲੈ ਜਾਏਗਾ ਮੈਨੂੰ ਤੂੰ? ਆ ਦੁਨੀਆ ਤੋਂ ਉਠਾ ਲਏਗਾ ਮੈਨੂੰ? ਮਰ ਜੂੰਗਾ ਮੈਂ? ਚਲੋ ਜੀ, ਜੇ ਤਾਰ ਲਿਆ ਤਾਂ ਸਮਝ ਲਓ ਮੈਂ ਮਰ ਗਿਆ, ਕਿੱਥੇ ਲੈ ਜਾਏਗਾ ਮੈਨੂੰ? ਇਹਦਾ ਮਤਲਬ ਤਾਰਨ ਵਾਲੀ ਜਿਹੜੀ ਜਗ੍ਹਾ ਤੂੰ ਮੈਨੂੰ ਤਾਰਨਾ ਵਾ, ਇਹਦਾ ਮਤਲਬ ਮੈਨੂੰ ਕਿਤੇ ਲੈ ਕੇ ਜਾਣਾ, ਤੂੰ ਕਿੱਥੇ ਲੈ ਕੇ ਜਾਏਗਾ? ਨਾਲੇ ਤੂੰ ਕਹਿੰਦਾ ਵਾ ਵੀ ਮੈਂ ਸਾਰੀਆਂ ਥਾਵਾਂ 'ਤੇ ਵੱਸਦਾ, ਹੁਣ ਤੂੰ ਮੈਨੂੰ ਤਾਰਨਾ ਹੈ। ਮੁਸਲਮਾਨੀ ਮਤ ਦੇ ਵਿੱਚ, ਇਸਲਾਮ ਦੇ ਵਿੱਚ ਜਿਵੇਂ ਇੱਕ ਗੱਲ ਮੰਨ ਲਈ ਭਈ ਜਿਹੜਾ ਅੱਲਾਹ ਖੁਦਾ ਆ ਉਹ ਪਤਾ ਕਿੱਥੇ ਰਹਿੰਦਾ? ਦੋ ਟਿਕਾਣੇ ਮੰਨੇ ਉਹਦੇ, ਇਸਲਾਮ ਨੇ ਦੋ ਟਿਕਾਣੇ ਮੰਨੇ ਉਹਦੇ ਰੱਬ ਦੇ। ਅੱਲਾਹ ਖੁਦਾ ਦੋ ਥਾਵਾਂ 'ਤੇ ਰਹਿੰਦਾ, ਕਿੱਥੇ ਕਿੱਥੇ? ਇੱਕ ਤਾਂ ਉਹ ਸੱਤਵੇਂ ਅਸਮਾਨ 'ਤੇ ਰਹਿੰਦਾ, ਕਿਉਂਕਿ ਉਹਨਾਂ ਨੇ ਅਸਮਾਨ ਹੀ ਸੱਤ ਮੰਨੇ ਆ, ਸੱਤ ਪਤਾਲ ਅਤੇ ਸੱਤ ਆਕਾਸ਼, ਕੁਰਾਨ ਇਹ ਗੱਲ ਕਹਿੰਦੀ ਹੈ ਇਸਲਾਮ। ਅਤੇ ਸੱਤਵਾਂ ਜਿਹੜਾ ਆਕਾਸ਼ ਆ ਇਹਦਾ ਮਤਲਬ ਸਭ ਤੋਂ ਉੱਤੇ ਆ, ਅਤੇ ਸਭ ਤੋਂ ਉੱਤੇ ਕੌਣ ਰਹਿੰਦਾ ਫਿਰ? ਅੱਲਾਹ ਖੁਦਾ। ਕਹਿੰਦੇ ਅੱਲਾਹ ਖੁਦਾ ਸੱਤਵੇਂ ਅਸਮਾਨ 'ਤੇ ਰਹਿੰਦਾ, ਇੱਕ ਤਾਂ ਇਹ ਜਗ੍ਹਾ ਮੰਨ ਲਈ ਉਹਦੀ ਵੀ ਉਹਦੇ ਰਹਿਣ ਦਾ ਇਹ ਟਿਕਾਣਾ ਵਾ। ਇੱਕ ਉਹਨਾਂ ਨੇ ਜੇ ਦੁਨੀਆ 'ਚ ਇਸ ਧਰਤੀ ਦੇ ਉੱਤੇ ਕੋਈ ਜਗ੍ਹਾ ਮੰਨੀ ਆ ਰੱਬ ਦੇ ਰਹਿਣ ਦੀ ਅੱਲਾਹ ਦੇ, ਅਤੇ ਸਾਊਦੀ ਅਰਬ ਜਿਹੜਾ ਕੰਟਰੀ ਆ, ਦੇਸ਼ ਹੈ ਜਿਹੜਾ, ਉਹਦੇ ਵਿੱਚ ਇੱਕ ਸ਼ਹਿਰ ਆ ਮੱਕਾ। ਇੱਕ ਗੱਲ ਚੇਤੇ ਰੱਖਿਓ, ਮੱਕਾ ਉਹਨਾਂ ਦੇ ਧਾਰਮਿਕ ਅਸਥਾਨ ਦਾ ਨਾਂ ਨਹੀਂ ਗਾ, ਮੱਕਾ ਸ਼ਹਿਰ ਦਾ ਨਾਂ ਹੈ। ਜਿਹੜਾ ਮੱਕਾ ਆ ਇਹ ਸ਼ਹਿਰ ਆ, ਉਸ ਮੱਕੇ ਦੇ ਵਿੱਚ ਜਿਹੜਾ ਉਹਨਾਂ ਦਾ ਧਾਰਮਿਕ ਅਸਥਾਨ ਆ ਉਹਦਾ ਨਾਂ ਹੈ ਕਾਬਾ। ਜਿਵੇਂ ਤੁਸੀਂ ਸਰੀ 'ਚ ਰਹਿੰਦੇ ਹੋ, ਸਰੀ ਸ਼ਹਿਰ ਦਾ ਨਾਂ ਆ, ਜਿੱਥੇ ਤੁਸੀਂ ਬੈਠੇ ਹੋ ਉਸ ਥਾਂ 'ਤੇ ਇਹਦਾ ਨਾਂ ਦਸ਼ਮੇਸ਼ ਦਰਬਾਰ ਆ। ਜਿਹੜਾ ਇਹ ਗੁਰਦੁਆਰਾ ਵਾ ਇਹਦਾ ਨਾਂ ਸਰੀ ਨਹੀਂ ਗਾ, ਇਹਦਾ ਨਾਂ ਦਸ਼ਮੇਸ਼ ਦਰਬਾਰ ਆ, ਸਰੀ ਸ਼ਹਿਰ ਦਾ ਨਾਂ ਹੈ। ਜਿਹੜਾ ਮੱਕਾ ਇਹ ਸ਼ਹਿਰ ਦਾ ਨਾਂ ਆ, ਜਿੱਥੇ ਜਿਹੜਾ ਜਿੱਥੇ ਲੋਕ ਵੱਸਦੇ ਆ ਉਹਨਾਂ ਦਾ ਜਿਹੜਾ ਸਥਾਨ ਉਹ ਕਾਬਾ, ਉਹਨੂੰ ਮੰਨਿਆ ਵੀ ਇੱਥੇ ਵੀ ਰਹਿੰਦਾ ਖੁਦਾ, ਅੱਲਾਹ ਇੱਥੇ ਰਹਿੰਦਾ ਵਾ। ਜੇ ਦੁਨੀਆ 'ਚ ਉਹਨੂੰ ਵੇਖਣਾ, ਇੱਧਰ ਨੂੰ ਮੂੰਹ ਕਰਕੇ ਨਮਾਜ਼ ਪੜ੍ਹੋ, ਅਕਸਰ ਤੁਹਾਨੂੰ ਮੁਸਲਮਾਨ ਪੱਛਮ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਨਜ਼ਰ ਆਉਣਗੇ। ਕਾਹੂ ਪਛਾਹ ਕੋ ਸੀਸ ਨਵਾਇਓ, ਕਲਗੀਧਰ ਪਾਤਸ਼ਾਹ ਨੇ ਨਿਖੇਧੀ ਕਰਤੀ ਇਹਦੀ। ਅਸੀਂ ਕੀ ਹਾਂ? ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ। ਇਹ ਕਿੱਡੀ ਕਮਾਲ ਦੀ ਗੱਲ ਆ, ਔਰ ਤੁਸੀਂ ਹੈਰਾਨ ਹੋਵੋਗੇ ਇੱਕ ਗੱਲ 'ਤੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਕੀ ਇਹ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਦਾ? ਨਹੀਂ, ਇਹ ਕਬੀਰ ਦਾ ਸ਼ਬਦ ਹੈ, ਭਗਤ ਕਬੀਰ ਦੀ ਗੱਲ। ਜੇ ਬਨਾਰਸ ਦੇ ਵਿੱਚ ਰਹਿਣ ਵਾਲਾ ਬੰਦਾ, ਬਨਾਰਸ 'ਚ ਰਹਿਣ ਵਾਲਾ ਅਤੇ ਜੁਲਾਇਆਂ ਦਾ ਮੁੰਡਾ ਉਹ, ਨਾਲੇ ਇਹ ਵੀ ਗੱਲ ਜੇ ਇਹ ਚੇਤੇ ਰੱਖਿਓ। ਇਹ ਉਹਨਾਂ ਪੰਡਤਾਂ ਬ੍ਰਾਹਮਣਾਂ ਦਾ ਜਿਨ੍ਹਾਂ ਦਾ ਸਾਇਆ ਲੋਕਾਂ ਦੇ ਉੱਤੇ ਸੀਗਾ, ਅਤੇ ਅਸੀਂ ਸਭ ਕੁਝ ਕਰ ਸਕਦੇ ਹਾਂ ਉਹਨਾਂ ਦੀ ਗੱਲ 'ਤੇ ਇੱਕ ਪਾਸੇ ਰਹੀ। ਆਪਾਂ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਲੋਕ ਹੁੰਦੇ ਸੀਗੇ, ਆਪਾਂ ਲੱਸੀ ਲੈਣ ਆ ਜਾਣਾ ਸਾਡੇ ਘਰਾਂ 'ਚ ਆਪਣੇ ਕਿਸੇ ਨੇ, ਆਪਾਂ ਜੱਗ ਉੱਤੋਂ ਪਾਉਂਦੇ ਰਹੇ ਉਹਨਾਂ ਦੇ ਜੱਗਾਂ 'ਚ, ਆਪਣੀ ਬਾਲਟੀ ਨੀਵੀਂ ਰੱਖ ਉੱਤੋਂ ਪਾਉਣੀ ਲੱਸੀ, ਤੇਰੇ ਨਾਲ ਟੱਚ ਨਾ ਹੋ ਜਾਵੇ ਕਿਤੇ, ਸਾਡਾ ਭਾਂਡਾ ਗੜਵੀ ਹੈ ਨਾ ਜਿਹੜੀ, ਉਹ ਸਾਡੀ ਗੜਵੀ ਕਿਤੇ ਤੇਰੇ ਬਰਤਨ ਨਾਲ ਟੱਚ ਨਾ ਹੋ ਜਾਵੇ, ਸ਼ੋਅ ਨਾ ਜਾਏ ਕਿਤੇ, ਪਿੱਟੇ ਜਾਵਾਂਗੇ ਆਪਾਂ। ਅਸੀਂ ਵੀ ਕਰਦੇ ਰਹੇ, ਪਿੰਡਾਂ 'ਚੋਂ ਆਏ ਆਪਾਂ ਸਾਰੇ, ਪਤਾ ਮੈਨੂੰ। ਉਹ ਲੋਕ ਬਨਾਰਸ ਦੇ ਰਹਿਣ ਵਾਲੇ, ਬਨਾਰਸ 'ਚ ਵਸਣ ਵਾਲੇ ਲੋਕ, ਕਾਂਸ਼ੀ 'ਚ ਜਿਨ੍ਹਾਂ ਨੂੰ ਸ਼ਿਵਾਂ ਦੀ ਪੁਰੀ ਕਹਿੰਦੇ ਸੀ, ਉਹ ਉੱਥੇ ਵਸਣ ਵਾਲਾ ਕਬੀਰ, ਅਤੇ ਉੱਥੇ ਵੱਸ ਕੇ ਬੜੇ ਬੜੇ ਵਿਦਵਾਨ ਲੋਕ ਉੱਥੇ ਰਹਿੰਦੇ, ਬੜੇ ਬੜੇ ਉੱਚ ਕੋਟੀ ਦੇ ਪੰਡਿਤ ਲੋਕ, ਬ੍ਰਾਹਮਣ ਉੱਥੇ ਵੱਸਦੇ ਆ। ਉਹਨਾਂ ਲੋਕਾਂ ਨੇ ਵੰਡਾਂ ਪਾਈਆਂ ਸਾਰੀਆਂ, ਔਰ ਉੱਥੇ ਵਸਣ ਵਾਲਾ ਜਿਹਨੂੰ ਸ਼ੂਦਰ ਕਹਿਣ, ਉਹ ਜਲਾਇਆਂ ਦਾ ਮੁੰਡਾ, ਇੱਕ ਹੈ ਸ਼ੂਦਰ ਉਹਨਾਂ ਦੀ ਨਜ਼ਰ 'ਚ, ਮਤਲਬ ਇੱਕ ਗੱਲ ਇਹ, ਅਤੇ ਦੂਸਰੀ ਹੈ ਗਰੀਬ, ਚਾਰ ਟਕੇ ਵੀ ਨਹੀਂ ਹੈਗੇ ਪੱਲੇ, ਕਿਉਂਕਿ ਉਹਨਾਂ ਨੂੰ ਉੱਠਣ ਹੀ ਨਹੀਂ ਦਿੱਤਾ, ਉਹ ਜਿਹੜੇ ਲੋਕ ਉਹਨਾਂ ਨੂੰ ਉੱਠਣ ਹੀ ਨਹੀਂ ਦੇਣਾ, ਆਪਣੇ ਗੁਲਾਮ ਬਣਾ ਕੇ ਰੱਖਣਾ ਉਹਨਾਂ ਨੂੰ। ਉਹ ਹੁਣ ਬਾਂਹ ਖੜੀ ਕਰਕੇ ਆਖੇ ਬਨਾਰਸ 'ਚ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਮੈਂ ਅੱਲਾ ਦਾ ਬੰਦਾ ਹਾਂ, ਮੈਂ ਰੱਬ ਦਾ ਬੰਦਾ ਹਾਂ, ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ, ਤੁਹਾਡੇ ਦੋਵਾਂ ਤੋਂ ਅਲੱਗ ਇੱਕ ਗੱਲ ਦੁਨੀਆ 'ਚ ਪ੍ਰਗਟ ਕਰਾਂਗਾ, ਅਤੇ ਸਾਰੇ ਲੋਕ ਮੰਨਣਗੇ ਵੀ ਜੋ ਕਬੀਰ ਕਹਿੰਦਾ ਇਹ ਠੀਕ ਆ। ਬੜਾ ਤਕੜਾ ਨਾਰਾ ਹੱਦ ਹੋ ਗਈ ਉਸ ਵੇਲੇ ਬਨਾਰਸ 'ਚ ਦੇਣਾ, ਤਾਂ ਹੀ ਇਹਨਾਂ ਨੂੰ ਤਸੀਹੇ ਝੱਲਣੇ ਪਏ ਆ। ਜੇ ਤੁਸੀਂ ਸੱਚ ਬੋਲਣਾ ਤਾਂ ਮਾਰ ਖਾਣੀ ਪੈਣੀ, ਜੇ ਇਹ ਚੇਤੇ ਰੱਖਿਓ, ਸੱਚ ਬੋਲਣ 'ਤੇ ਕੁੱਟ ਖਾਣੀ ਪੈਣੀ, ਜੇ ਸੱਚ ਬੋਲਣਾ ਤਾਂ ਮਾਰ ਖਾਣੀ ਪੈਣੀ। ਕਾਰਨ, ਪੰਜ ਬੰਦੇ ਸੱਚ ਬੋਲਣ ਵਾਲੇ, 95 ਝੂਠੇ ਖਲੋਤੇ ਸਾਹਮਣੇ, ਕੀ ਕਰਨਗੇ, ਡਾਂਗਾਂ ਚੁੱਕੀਆਂ ਉਹਨਾਂ ਨੇ, ਕਹਿ ਕੇ ਵੇਖ ਤੂੰ ਸਿਰ ਪਾੜ ਦੇਣਾ ਤੇਰਾ, ਸੱਚ ਨਹੀਂ ਸੁਣਨਾ। ਗੁਰੂ ਅਰਜਨ ਦੇਵ ਸਾਹਿਬ ਨੇ 33 ਦੇ ਸੇਕ ਕਿਉਂ ਝੱਲਿਆ, ਨਹੀਂ ਸੁਣਿਆ ਸੱਚ ਉਹਨਾਂ ਨੇ, ਸਾਹਮਣੇ ਬੈਠੇ ਕਹਿੰਦੇ ਅਸੀਂ ਨਹੀਂ ਸੁਣਨੀ ਤੇਰੀ ਗੱਲ, ਕੀ ਕਸੂਰ ਆ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਸਲਾਹ ਤਾ, ਮਤੀ ਦਾਸ ਨੂੰ ਆਰੇ ਨਾ ਚੀਰਤਾ, ਕਿਉਂ, ਕਾਰਨ, ਕਿਸੇ ਦਾ ਦਿਲ ਦਿਖਾਇਆ ਹੋਵੇ, ਕਿਸੇ ਦੇ ਪੱਠੇ ਵੱਢ ਲਏ ਉਹਨਾਂ ਨੇ, ਕਿਸੇ ਦੇ ਘਰ ਚੋਰੀ ਕਰ ਲਈ ਉਹਨਾਂ ਨੇ, ਕਿਸੇ ਨਾਲ ਧੋਖਾ ਫਰੇਬ ਕਰ ਲਿਆ ਉਹਨਾਂ ਨੇ, ਕਿਸੇ ਦਾ ਹੱਕ ਮਾਰ ਲਿਆ ਉਹਨਾਂ ਨੇ, ਕੀ ਕੀਤਾ ਉਹਨਾਂ ਨੇ, ਕੋਈ ਹੈ ਜਵਾਬ ਇਹਨਾਂ 'ਚੋਂ? ਕਿਸੇ ਬੰਦੇ ਨਾਲ ਧੋਖਾ ਫਰੇਬ, ਛਲ, ਕਪੜ, ਝੂਠ, ਅਪਰਾਧ ਉਹਨਾਂ ਨੇ ਕਿਸੇ ਨਾਲ ਕਮਾਇਆ ਹੋਵੇ, ਕੋਈ ਬੰਦਾ ਸਾਹਮਣੇ ਖਲੋ ਕੇ ਨਾਲ ਕਹਿ ਦੇਵੇ ਇਹਨੇ ਮੇਰੇ ਘਰ ਚੋਰੀ ਕੀਤੀ ਹੈ ਜੀ, ਇਹਦਾ ਸਿਰ ਲਾ ਦਿਉ, ਇਹਨੇ ਸਾਡੇ ਘਰ ਡਾਕਾ ਮਾਰਿਆ ਜੀ, ਇਹ ਡਾਕੂ ਆ, ਕੋਈ ਆਰੇ ਨਾ ਚੀਰਿਆ ਜਾ ਰਿਹਾ, ਕੋਈ ਦੇਗ ਚੋਂ ਬਾਲਿਆ ਜਾ ਰਿਹਾ, ਕਿਸੇ ਦਾ ਸਿਰ ਲਾਇਆ ਜਾ ਰਿਹਾ, ਕਿਸੇ ਨੂੰ 33 ਦਾ ਸੇਕ ਝੱਲਣਾ ਪੈ ਰਿਹਾ, ਇਹ ਅੱਜ ਦੀਆਂ ਗੱਲਾਂ ਥੋੜ੍ਹੀ ਆ। ਸੁਕਰਾਤ ਨੂੰ ਜ਼ਹਿਰ ਕਿਹਨੇ ਦਿੱਤਾ ਸੀ? ਜਿਹੜਾ ਸੁਕਰਾਤ ਆ, ਦੇਖ ਕੇ ਆਇਆ ਮੈਂ ਉਹਦੀ ਜਗ੍ਹਾ, ਯੂਨਾਨ ਦਾ ਰਹਿਣ ਵਾਲਾ ਸੀ, ਅੱਜ ਕੱਲ੍ਹ ਇਹਨੂੰ ਗ੍ਰੀਸ ਕਹਿੰਦੇ ਹੋ, ਗ੍ਰੀਸ, ਉੱਥੇ ਦੇਖ ਕੇ ਆਇਆ ਮੈਂ ਇਹਨਾਂ ਦੀਆਂ ਜਗ੍ਹਾ। ਸਿਕੰਦਰ ਵੀ ਉੱਥੋਂ ਦਾ ਹੀ ਸੀਗਾ, ਯੂਨਾਨ ਦਾ, ਗ੍ਰੀਸ ਦਾ ਹੀ ਸੀ, ਉਹਦਾ ਵੀ ਮੈਂ ਕਿਲ੍ਹਾ ਦੇਖਿਆ। ਸਭ ਤੋਂ ਪਹਿਲੀਆਂ ਓਲੰਪਿਕ ਖੇਡਾਂ ਵੀ ਉੱਥੇ ਸ਼ੁਰੂ ਹੋਈਆਂ ਸੀ, ਉਹ ਵੀ ਥਾਂ ਮੈਂ ਦੇਖ ਕੇ ਆਇਆ, ਉੱਥੇ ਗ੍ਰੀਸ ਦੇ ਵਿੱਚ ਆਇਆ ਸਾਰਾ ਕੁਝ, ਯੂਰਪ 'ਚ। ਉਦੋਂ ਤੋਂ ਵੀ ਧਰਮੀ ਲੋਕ ਜਿਹੜੇ ਸਨ, ਜਿਹੜੇ ਅੰਦਰੋਂ ਬਾਹਰੋਂ ਧਰਮੀ ਲੋਕ ਸਨ, ਉਹਨਾਂ ਨੇ ਸੱਚ ਦੀ ਆਵਾਜ਼, ਜ਼ਮੀਰ ਦੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਆ, ਸਾਰੇ ਲੋਕਾਂ ਨੇ ਨਹੀਂ ਸੁਣਨੀ ਪਸੰਦ ਕੀਤੀ। ਦੁੱਖ ਝੱਲਦੇ ਰਹੇ ਉਹ ਲੋਕ, ਤਸੀਹੇ ਝੱਲਦੇ ਰਹੇ ਉਹ ਲੋਕ। ਇਸ ਲਈ ਭਗਤ ਕਬੀਰ ਸਾਹਿਬ ਵਰਗਿਆਂ ਨੂੰ ਵੀ ਤਸੀਹੇ ਝੱਲਣੇ ਪਏ। ਹੁਣ ਕਹਿੰਦੇ ਕੀ ਹੈ ਕਬੀਰ ਸਾਹਿਬ ਉਸ ਬਨਾਰਸ ਸ਼ਹਿਰ 'ਚ? ਤੁਹਾਨੂੰ ਮੈਂ ਇਸ ਕਰਕੇ ਬੇਨਤੀ ਕਰਨੀ ਵੀ ਉਹ ਬਨਾਰਸ ਸ਼ਹਿਰ ਜਿਹਦੇ 'ਚ ਬਹਿ ਕੇ ਕਬੀਰ ਇਹ ਗੱਲ ਕਹਿ ਰਹੇ ਆ, ਪਤਾ ਕਿਹੜਾ? ਬਨਾਰਸ ਦੇ ਵਿੱਚ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਆਈ, ਔਰ ਕਈ ਵੀ ਭਗਤ ਕਬੀਰ ਨੇ, ਆਹ ਵੀ ਵੇਖੋ ਕਮਾਲ ਦੀ ਗੱਲ। ਬਨਾਰਸ ਸ਼ਹਿਰ ਵਿੱਚ ਬ੍ਰਾਹਮਣ ਨੇ ਇੱਕ ਕੰਮ ਕੀਤਾ, ਪੰਡਿਤਾਂ ਨੇ ਇੱਕ ਆਰਾ ਲਾ ਦਿੱਤਾ ਜੀ, ਉੱਥੇ ਲੋਹੇ ਦਾ ਆਰਾ ਲਾ ਦਿੱਤਾ, ਅਤੇ ਉਹ ਜਿਹੜਾ ਆਰਾ ਆ ਉਹਨੂੰ ਸ਼ਿਵਜੀ ਦਾ ਆਰਾ ਕਹਿੰਦੇ ਸਨ। ਲਫ਼ਜ਼ ਬਾਣੀ 'ਚ ਕਲਵੱਤਰ ਆਇਆ ਜਾਂ ਕਲਵੱਤ ਵੀ ਆਇਆ ਸ਼ਬਦ। ਐਲਾਨ ਕਰ ਦਿੱਤਾ ਪੰਡਿਤ ਬ੍ਰਾਹਮਣ ਲੋਕਾਂ ਨੇ, ਜਿਹੜਾ ਬੰਦਾ ਆਪਣਾ ਸਾਰਾ ਘਰ ਬਾਰ, ਧਨ ਦੌਲਤ, ਇੰਝ ਕਹਿ ਲਓ ਜਿੰਨੀ ਪ੍ਰੋਪਰਟੀ ਉਹਦੇ ਕੋਲ ਆ, ਉਹ ਸਾਰੀ ਦੀ ਸਾਰੀ ਪੰਡਿਤਾਂ ਨੂੰ, ਬ੍ਰਾਹਮਣਾਂ ਨੂੰ ਦਾਨ ਕਰ ਦੇਵੇ, ਅਤੇ ਆਪਣੇ ਸਰੀਰ ਨੂੰ ਇਸ ਆਰੇ ਨਾਲ ਚਰਵਾ ਲਵੇ, ਉਹਨੂੰ ਸਵਰਗ ਮਿਲ ਜਾਏਗਾ, ਉਹਨੂੰ ਸਵਰਗ ਮਿਲ ਜਾਏਗਾ, ਉਹ ਇੰਦਰਪੁਰੀ 'ਚ ਚਲਾ ਜਾਏਗਾ ਸਿੱਧਾ, ਅਸੀਂ ਪਹੁੰਚਾਵਾਂਗੇ ਉਹਨੂੰ। ਕੈਸੇ ਲੋਕ ਹੋਣਗੇ ਹਿੰਦੁਸਤਾਨ 'ਚ, ਸਾਰਾ ਧਨ ਮਾਇਆ ਦੌਲਤ ਉਹ ਪੰਡਤਾਂ ਬ੍ਰਾਹਮਣਾਂ ਨੂੰ ਦਾਨ ਕਰ ਦੇਣੀ, ਆਰੇ ਨਾਲ ਚਰਾ ਲੈਣਾ ਆਪਣੇ ਆਪ ਨੂੰ, ਮੈਨੂੰ ਸਵਰਗ ਮਿਲ ਗਿਆ। ਬਨਾਰਸ ਵਿੱਚ ਮਰਨ ਵਾਲਾ ਬੰਦਾ ਸਵਰਗ ਨੂੰ ਜਾਣਾ ਮੰਨਿਆ ਗਿਆ ਸੀ, ਉਹ ਸਵਰਗ ਨੂੰ ਜਾਊਗਾ ਜਿਹੜਾ ਬਨਾਰਸ 'ਚ ਮਰੂਗਾ। ਇੱਕ ਜਗ੍ਹਾ ਮੰਨੀ ਗਈ, ਉਹਨੂੰ ਕਹਿੰਦੇ ਸੀ ਹੜੰਬਾ ਧਰਤੀ, ਮਗਹਰ ਅੱਜ ਕੱਲ੍ਹ ਉਹਦਾ ਨਾਂ ਆ ਸ਼ਹਿਰ ਦਾ, ਇਹ ਗੋਰਖਪੁਰ ਦੇ ਨੇੜੇ ਆ ਯੂਪੀ 'ਚ, ਉਹ ਵੀ ਦੇਖਿਆ ਮੈਂ ਮਗਹਰ। ਜਿਹੜਾ ਉੱਥੇ ਮਰੂਗਾ ਉਹ ਖੋਤੇ ਦੀ ਜੂਨ 'ਚ ਪਊਗਾ, ਬ੍ਰਾਹਮਣਾਂ ਨੇ ਐਲਾਨ ਕਰ ਦਿੱਤਾ ਹੈ। ਜਿਹੜਾ ਮਗਹਰ ਜਾ ਕੇ ਮਰੂਗਾ ਉਹ ਗਧੇ ਦੀ ਜੂਨ 'ਚ ਪਊਗਾ, ਅਤੇ ਜਿਹੜਾ ਜਿੰਨਾ ਮਰਜ਼ੀ ਵੱਡਾ ਪਾਪੀ ਹੋਵੇ ਕਾਂਸ਼ੀ 'ਚ ਬਨਾਰਸ ਆਣ ਕੇ ਮਰੇ ਉਹ ਸਵਰਗਾਂ 'ਚ ਚਲਿਆ ਜਾਏਗਾ। ਰੱਬ ਦੇ ਪਿਆਰਿਆਂ ਦੀ ਗੱਲ ਵੇਖੋ, ਹੁਣ ਤੁਸੀਂ ਤੁਹਾਨੂੰ ਇੱਕ ਗੱਲ ਦੱਸਾਂ, ਕਬੀਰ ਹੈ ਜਿਹੜਾ ਉਹ ਸਾਰੀ ਜ਼ਿੰਦਗੀ ਬਨਾਰਸ 'ਚ ਹੀ ਰਿਹਾ, ਕਾਂਸ਼ੀ 'ਚ, ਜਦੋਂ ਅੰਤ ਵੇਲਾ ਆ ਗਿਆ ਉਹ ਮਗਹਰ ਚਲਾ ਗਿਆ। ਕਬੀਰ ਸਾਹਿਬ ਅੰਤ ਵੇਲੇ ਮਗਹਰ ਚਲੇ ਗਏ, ਹੜੰਬਾ ਧਰਤੀ, ਉਹ ਕਹਿੰਦੇ ਮਰਨਾ ਇੱਥੇ ਆ ਮਗਹਰ। ਉਹ ਕਹਿੰਦੇ ਹੱਦ ਹੋ ਗਈ ਕਬੀਰ, ਪਾਗਲ ਆ ਤੂੰ, ਕਹਿੰਦੇ ਕੀ ਗੱਲ, ਕਹਿੰਦੇ ਲੋਕ ਜਿਹੜੇ ਮਰਨ ਵੇਲੇ ਬੁੱਢੇ ਹੋ ਜਾਂਦੇ ਜਦੋਂ ਵੀ ਸਮਾਂ ਆ ਗਿਆ ਮੌਤ ਨੇੜੇ ਆ ਗਈ, ਉਹ ਬਨਾਰਸ ਆਣ ਕੇ ਵੱਸ ਜਾਂਦੇ ਆ ਵੀ ਅਸੀਂ ਸਵਰਗਾਂ 'ਚ ਜਾਵਾਂਗੇ, ਅਤੇ ਤੂੰ ਸਾਰੀ ਜ਼ਿੰਦਗੀ ਬਨਾਰਸ 'ਚ ਗੁਜ਼ਾਰ ਲਈ ਅਤੇ ਮਰਨ ਵੇਲੇ ਹੁਣ ਬੁੱਢਾ ਹੋਇਆ ਅਤੇ ਉੱਥੇ ਚਲ ਗਿਆ ਮਗਹਰ, ਵੀ ਇੱਥੇ ਅੰਤ ਵੇਲਾ ਆਊਗਾ ਮੇਰਾ, ਅਤੇ ਤੂੰ ਗਧੇ ਦੀ ਜੂਨ 'ਚ ਪੈਣਾ। ਉਹ ਕਹਿੰਦਾ ਆਓ ਤੁਹਾਨੂੰ ਦੱਸਾਂ, ਸਵਰਗ ਮਿਲਣਾ ਜਾਂ ਨਰਕ ਮਿਲਣਾ ਧਰਤੀ ਉੱਤੇ ਨਿਰਭਰ ਨਹੀਂ ਕਰਦਾ, ਕਿੱਥੇ ਮਰ ਰਹੇ ਹੋ ਤੁਸੀਂ, ਜਿੱਥੇ ਮਰਜ਼ੀ ਮਰੋ, ਚੰਗੇ ਕੰਮ ਨਹੀਂ ਕੀਤੇ ਦੋਜ਼ਖ ਦੇ ਭਾਗੀ ਹੋ। ਜਿਉਂ ਜਲ ਛੋੜ ਬਾਹਰ ਪਇਓ ਮੀਨ, ਕਬੀਰ ਸਾਹਿਬ ਨੇ ਬਾਣੀ ਚ ਆਖੀਆਂ ਇਹ ਸਾਰੀਆਂ ਗੱਲਾਂ, ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਕਬੀਰ ਤੇਰੀ ਹਾਲਤ ਇਹ ਹੋ ਗਈ ਆ ਜਿਵੇਂ ਮੱਛੀ ਦਰਿਆ ਛੱਡ ਕੇ ਨਾ ਪਾਣੀ ਛੱਡ ਕੇ ਤੇ ਕੰਢੇ ਤੇ ਬਹਿ ਜੇ, ਤੂੰ ਇੱਦਾਂ ਕਰ ਲਿਆ ਕੰਮ। ਜਿਉਂ ਜਲ ਛੋੜ ਬਾਹਰ ਪਇਓ ਮੀਨ, ਪੂਰਬ ਜਨਮ ਹੋ ਤਾਪਕਾ ਹੀ ਨ, ਤੇਰਾ ਕੋਈ ਪੂਰਬਲੇ ਜਨਮ ਦਾ ਕੋਈ ਨਾ ਭੈੜਾ ਕੰਮ ਕੀਤਾ ਜਿਹੜਾ ਤੂੰ ਬਨਾਰਸ ਛੱਡ ਕੇ ਤੇ ਉੱਥੇ ਚੱਲ ਚੱਲਿਆ। ਪੂਰਬ ਜਨਮ ਹੋ ਤਪਕਾ ਹੀ ਨਾ, ਹੋ ਤਪਕਾ ਮੈਨੂੰ ਕਹਿੰਦੇ ਵੀ ਤੂੰ, ਪੂਰਬ ਜਨਮ ਹੋ ਤਪਕਾ ਹੀ ਨਾ, ਅਬ ਕਹੋ ਰਾਮ ਕਵਣ ਗਤ ਮੋਰੀ, ਤਜੀ ਲੈ ਬਨਾਰਸ ਮੱਤ ਪਈ ਥੋੜੀ। ਮੈਨੂੰ ਕਹਿੰਦੇ ਤੂੰ ਬਨਾਰਸ ਛੱਡ ਦਿੱਤੀ, ਤੇਰੀ ਮੱਤ ਥੋੜੀ, ਮੱਤ ਮਾਰੀ ਗਈ, ਅਕਲ ਥੋੜੀ ਤੇਰੇ ਕੋ। ਅਬ ਕਹੋ ਰਾਮ ਕਵਣ ਗਤ ਮੋਰੀ, ਤਜੀ ਲੈ ਬਨਾਰਸ ਮੱਤ ਪਈ ਥੋੜੀ। ਅਗਲੀ ਗੱਲ ਸੁਣ, ਸਗਲ ਜਨਮ ਸ਼ਿਵਪੁਰੀ ਗਵਾਇਆ, ਸਗਲ ਜਨਮ ਸਾਰਾ ਜਨਮ ਸ਼ਿਵਾਂ ਦੀ ਪੁਰੀ 'ਚ ਗੁਜ਼ਾਰਤਾ, ਇੱਥੇ ਬਨਾਰਸ 'ਚ ਸਗਲ ਜਨਮ, ਕਬੀਰ ਸਾਹਿਬ ਦੀ ਆਪਣੀ ਗੱਲ ਵਾਏ, ਕਹਿੰਦੇ ਸਗਲ ਜਨਮ ਸ਼ਿਵਪੁਰੀ ਗਵਾਇਆ ਅਤੇ ਮਰਤੀ ਬਾਰ ਮਗਹਰ ਉੱਠ ਆਇਆ, ਮਰਨ ਵੇਲੇ ਮਗਹਰ ਜਾ ਕੇ ਬੈਠਾ, ਅਤੇ ਤੈਨੂੰ ਇਹਨਾਂ ਪੰਡਤਾਂ ਦੀਆਂ ਗੱਲਾਂ ਠੀਕ ਨਹੀਂ ਲੱਗੀਆਂ, ਉਹ ਹੁਣ ਦੱਸਦਾ ਆਪਣੀ ਗੱਲ। ਆ ਸਾਰੀਆਂ ਪੰਕਤੀਆਂ ਧਿਆਨ ਨਾਲ ਸੁਣੋ, ਸਾਰਿਆਂ ਦੀ ਸਮਝ 'ਚ ਆਉਣ ਵਾਲੀ ਗੱਲ ਹੈ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ, ਬਹੁਤ ਬਰਸ ਤਪ ਕੀਆ ਕਾਂਸ਼ੀ ਮਰਨ ਪਿਆ, ਮਗਹਰ ਕੀ ਬਾਸੀ। ਕਾਂਸ਼ੀ, ਕਾਂਸ਼ੀ ਬਨਾਰਸ ਨੂੰ ਕਹਿੰਦੇ, ਕਾਂਸ਼ੀ ਮਗਹਰ ਸਮ ਵਿਚਾਰੀ, ਸਮ ਦਾ ਅਰਥ ਬਰਾਬਰ, ਮੇਰੇ ਲਈ ਬਨਾਰਸ ਆ ਅਤੇ ਭਾਵੇਂ ਮਗਹਰ ਬਰਾਬਰ। ਕਿਉਂ ਕਾਂਸ਼ੀ ਮਗਹਰ ਸਮ ਵਿਚਾਰੀ, ਓਛੀ ਭਗਤ ਕੈਸੇ ਉਤਰ ਸਪਾਰੀ। ਜੇ ਤੂੰ ਰੱਬ ਦੀ ਭਗਤੀ ਤੋਂ ਹੋਛਾ ਖਾਲੀ ਆ, ਭਾਵੇਂ ਬਨਾਰਸ 'ਚ ਰਹਿ ਅਤੇ ਭਾਵੇਂ ਮਗਹਰ ਪਾਰ ਉਤਰ, ਨਹੀਂ ਰੱਬ ਦੇ ਘਰ ਤੂੰ ਪ੍ਰਵਾਨ ਨਹੀਂ, ਜਿੱਥੇ ਮਰਜ਼ੀ ਰਹਿ, ਧਰਤੀ 'ਤੇ ਰਹਿਣ ਨਾਲ ਪਾਰ ਉਤਾਰਾ ਨਹੀਂ ਹੋਣਾ, ਵੀ ਇੱਥੇ ਵੱਸਦਾ ਵਾਂ ਅਤੇ ਮੈਂ ਰੱਬ ਦੇ ਨੇੜੇ ਹਾਂ, ਇੱਥੇ ਵੱਸਦਾ ਵਾਂ ਅਤੇ ਰੱਬ ਤੋਂ ਦੂਰ ਹੈ। ਓਸ਼ੀ ਭਗਤ ਕਹਿਤੇ ਕੈਸੇ ਉਤਰ ਸਪਾਰੀ। ਹੋਰ ਬਚਨ ਬਾਣੀ 'ਚ ਭਗਤ ਕਬੀਰ ਸਾਹਿਬ ਨੇ ਗੱਲ ਕਈਆਂ ਥਾਵਾਂ 'ਤੇ ਆਖੀ ਆ, ਮਨੋ ਕਠੋਰ ਮਰੇ ਬਨਾਰਸ, ਮਨੋ ਕਠੋਰ ਮਨ ਪੱਥਰ ਵਰਗਾ, ਕੋਈ ਗੁਰੂ ਦੇ ਰੱਬ ਦੇ ਆਖੇ ਨਹੀਂ ਲੱਗਾ ਬਨਾਰਸ 'ਚ ਰਹਿ ਕੇ ਮਰ ਨਰਕਾਂ 'ਚ ਜਾਣਾ ਤੂੰ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਝਿਆ ਜਾਈ, ਹਰ ਕਾ ਸੰਤ ਮਰੇ ਹੜੰਬੈ, ਹੜੰਬੈ ਮਗਹਰ ਨੂੰ ਕਹਿੰਦੇ, ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਣ ਤਰਾਈ, ਆਪ ਵੀ ਤਰੂਗਾ ਨਾਲਦਿਆਂ ਨੂੰ ਵੀ ਤਾਰ ਲੂਗਾ, ਪਰਮੇਸ਼ਰ ਦੇ ਚਰਨਾਂ 'ਚ ਪ੍ਰਵਾਨ। ਬਨਾਰਸ ਦੇ ਵਿੱਚ ਕਾਂਸ਼ੀ 'ਚ ਆਰਾ ਲਾ ਦਿੱਤਾ ਉਹਨਾਂ ਲੋਕਾਂ ਨੇ, ਪੰਡਤਾਂ ਨੇ, ਆਪਣੀ ਸਾਰੀ ਪ੍ਰੋਪਰਟੀ ਸਾਨੂੰ ਦੇ ਦਿਓ, ਆਰੇ ਨਾ ਚਰਵਾ ਲਓ, ਸਵਰਗ ਮਿਲ ਗਿਆ। कितने भोले लोग अज भी मैं देखा बनारस शहर है ना जड़ा हूँ वह नाम बनारस नहीं गा वह नाम बदल दिता इंडिया अचक पहला वह नाम कांशी से फिर बनारस गुरु ग्रंथ साहब कांशी भी आया बनारस भी आया अजक ना वाराणसी है हूँ वाराणसी शहर का ना मैं गया उ कई बार एडे एडे वे शमशान घाट बनाए उ 24 घंटे दिने रात सिवे बलते रेंदे उ 24 घंटे क्यों भला दो दो चार चार सौ मील तो लोग जेडे बंदे गुजर जाते डैथ हो जाते हैं उन्हों दी लाशा उत्थे साड़न वास्ते लैके आते हैं बनारस च क्यों इस वर्ग नूं चल जूगा किन्ने कर्म की समझ अनपढ़ तो भी अनपढ़ बंदा जड़ा एक दिन भी जड़ा बंदा नहीं कितने स्कूल गया ना भी नहीं जिन्हों लिखना आता अंगूठा लाता उन्होंने भी इस गल का पता वा भी ये पार उतारा किमें होजूगा भी आ जी बॉडी आ मौत हो गई मेरे मेरे चो प्राण निकल जाण ते मेरी जी बॉडी मेरा जो शरीर आनू बनारस जाके साड़ो इस वर्ग में चल जूगा हद होगी किनू नहीं समझ आती यह गल भी गलत वाए कबीर साहब टंडोरा देंदे रहे बाणी अज भी टंडोरा दे रही है लोग अजे भी उन्होंने कर्मकांडा च जकड़े जी उ मैं देखा लाइना लगिया उ गड्डिया दियाँ तुहाडी कल नू वारी आऊगी तुहाडी परसों वारी आऊगी संस्कार करन दी ऐ हालात ऐसे कर्मकांडी लोग सब तो वध कर्मकांड जिहड़े सारिया मतां च कर्मकांड हुंदे जी चेता रखियो सारिया धर्मां च परंतु अपने इंडिया च सब तो ज्यादा ब्राह्मणी मत जितना पुरातन है बहुत देर का कर्मकांडी लोग राम मोको तार कहां ले जाई है मैनू भव सागर तो तार के किथे लै जाएगा कोई होर टिकाणा जिथे तार के लैके जाना तू परमात्मा कोई थां हो रहा जगह होर रखी है तू कोई एक तो आ धरती आ संसार आदे च असी लोग रहने ते जे किसे बंदे ने तेरे अगे अरदास कीती है कि परमात्मा मैनू भव सागर तो तार दे ते तू ओदी गल मान ली आ ध्यान ना सुनियो गल मैं परमात्मा अगे अरदास कीती कोई भी है प्राणी मैं रब अगे अरदास कीती कि परमात्मा मैनू भव सागर तो की कर दे तार दे ते तू मेरी गल मान ली मेरी अरदास तू सुन ली भी अच्छा भी तेनू असी रब कहिंदा मैं तेनू तार देना कहिंदे हुण अगला काम की करेगा तू क्योंकि तू हुण मैनू तारना ना मैं बेनती की परमात्मा मेरा पार उतारा कर दे मैनू संसार सागर तो तार दे तू मेरी बेनती मान ली हुण मैनू की करेगा तू कुछ ना कुछ तो करूंगा ही ना वो कबीर साहब कहने मैनू कित्थे लैके जाएगा दस किदां तारदा वा तू की है ढंग तेरे तारन दा अगली पंक्ति सुनियो जवाब सारे मिलने तुहानू इहदे च कहिंदे राम मोको तार कहां लै जाई है किथे लै जाना जदों तू सानू तार देना है सोधो मुकत कहां दियो कैसी कर प्रसाद मोहे पाई है सोधो सोधो दा अर्थ वा बोलना मैनू जवाब दे इस गल दा रब नू सवाल कर दे रब नू समझाउणा सानू उहनां कहिंदे सोधो मैनू दस मुकत कहां दियो कैसी जड़ी तेरी मुक्ति आ जड़ी लोग कहने मैं मुक्त हो जावा मैं तर जावा वो मुक्ति किहो जिही आ ते कबीर नू पुछया भी तू दस दे हुण असी ते कबीर साहब ने पुछना भी दस कहिंदा मैनू मिली होई आ कबीर कहिंदा वो मुक्ति जड़ी तुही कहिंदे मैनू पर रब्बा मैनू मुक्त कर दे कबीर साहब कहिंदा मैनू मिली होई आ जिहड़ा तुही कहिंदे जे ना भी मैनू संसार तो तार दे कबीर कहिंदा मैं तरिया होया वां सोधो मुकत कहां दियो कैसी आ अगली गल सुनियो जवाब आए कर प्रसाद मोहे पाई है कर प्रसाद तेरी कृपा मेरे ते होई आ तू मेरे ते कृपा कर प्रसाद मतलब तू मेरे ते कृपा कीती आ ते ओ जड़ी मुक्ति है मोहे पाई है मैं प्राप्त कीती होई आ ओ ए नहीं भी मैनू भाव सागर तो मुकत कर दे ते उन्हें ताड़ी बाह फड़ के उन्हें तुहानू किते होर लै जाणा वा सिर्फ एको बात है कि तेरी सुरत नूं उन्हें अपने विच जोड़ लेना तेरी सुरत दा उदे विच जुड़ जाना ही, तेरा ध्यान उदे विच केंद्रित हो जाना ही, तेरे वास्ते पार उतारा आ ते तेरे वास्ते मुक्ति आ। सजनों चेते रखियो, गुरु ग्रंथ साहब दी बाणी च मैं किते नहीं पढ़िया, जेड़ा बंदा जीउंदे जी ते मुक्त नहीं होया, मरण तो बाद मुक्त हो गया, मैं नहीं पढ़िया गुरु ग्रंथ साहब च। किसे नूं को पंक्ति आउंदी होए ते दस देना, गुरु ग्रंथ साहब चो किसे नूं को तुक आउंदी होए ते पढ़ के सुना देनी कि इत्थे लिखिया वा कि आ बंदा मरण तो बाद मुक्त है, जींदे जी ते मुक्त नहीं होया। तुसीं पुरातन तो पुरातन गल्लां कर लो। तुसीं कहिंदे हो ना, अज आम तौर ते कहा जांदा ना अजामल है जिहड़ा, बड़ियां पुरातन गल्लां भावें है, उहने सारी जिंदगी पाप करदा रहा, जींदे जी उहदी जबान तो रब दा नां निकलिया, अजामल पापी जग जाने, जगत जानदा भी अजामल पापी है, पर जिंदगी जो सारी जिंदगी पाप ही करता रहा, कि जींदे जी उन्हें एक बारी भी रब का नाम नहीं लिया तो वह पार उतारा हो गया। निमख माए निस्तारा, भावें निमख है तो भावें पालिया तो भावें कुछ समा वा, जीवदे जी जपया वा उन्हें, यह तो तुम मुनकर नहीं हो सकते। सारे गुरु ग्रंथ साहब च मैं यो ही पढ़िया, परलोक ओदा सफला वा जिदा लोक सफला वा, ऊहां ओदा सफला वा जिदा ईहां सफला आ, ईहां खाट चलो हर लाहा ईहां। उस तो बाद आगे बसन सुहेला, ये लोक सुखीए, उदे तो बाद परलोक सुहेले, ये लोक सुखीए, सारी जिंदगी पाप करदा शराबा पींदा मर जे, मरन तो बाद आप स्टेजा ते लैक्चर, वाह भई वाह, बड़ा धर्मी परोपकारी बंदा सी भी, स्टेजा ते हुंदा जी अक्सर किसे दे मरन तो बाद, सारी जिंदगी पाप करदा रहे, सारी जिंदगी गुनाह करता रहा, दूजियां दी पगां लाउंदा रहा, सारी जिंदगी शराबां कबाबां च जिंदगी गुजर गई, मरण तो बाद भाई बड़ा परोपकारी बंदा धर्मी बंदा। मैं अक्सर राजनीतिक लोगों को स्टेजां ते वेखदा, मरण तो बाद कीर्तन का समा थोड़ा, पर वह जिहड़े उहदी सिफत करनी है वह समा बहुता, तो सारी जिंदगी गुनाह ही करता रहा, लोगों दीआं जमीनां ते पलाटां ते कब्जे कर ले, दूजे की पग लाती, एदी निंदिया कर ली, शराबा कबाबा च धोखे तड़ी च जिंदगी गुजर गई, मरण तो बाद गीत गाउंदे रहे। गुरु ग्रंथ साहब की हजूरी च आपां सिखिया, राम मोको तार कहां लै जई है। हुण सुनियो एक बचन, जिहड़ी मुक्ति भगत कबीर साहब कहिंदे, सोधो मुक्त कहां दिओ कैसी, कर प्रसाद मोहे पाई है, वह गुरु की कृपा हुई मेरे ते, मैनूं मिल गई। आओ, गुरु अर्जन देव साहब ने सुखमणी साहब च एक जगह पर दस्या है, ये अर्थ बहुते औखे नहीं, सारा पता मैं पढ़ देना तुहानू, अर्थ बड़े सौखे समझ लगी जाने नालों ना। मुक्त कौन आ, जीउंदे जी मुक्त है जिहड़ा, उहनू रब दे घर थां, ते सवाल पैदा होया भी जीउंदे जी मुक्त कौन आ। प्रभ की आग्या आत्म हितावै, प्रभ की आग्या किनू चंगी लगे, कन्ना नू, आत्म हितावै, आत्मा नू, दिल नू, तेरे अंतशकरण नू गुरु दी आग्या रब दी आग्या चंगी लग जाए, हुक्म च आ गया तू, ओहदे च प्रभ की आग्या आत्म हितावै। की है जी वह बंदा, जीवन मुकत सौ कहावै, जीवन मुकत, जीवन हैगा जी वह सुवास चल रहे वे, पर वह की है जी मुकत। आ सारे पदे सुनियो, सारे पंक्तियां, पातशाह कहिंदे गुरु अर्जन देव साहब दाता जी कहिंदे, प्रभ की आग्या आत्म हितावै, जीवन मुक्त सोउ कहावै, तैसा हरख तैसा उस सोग, खुशी गमी एको जी। औखी गल, तू ते खुशी च भंगड़े पाउना पबां क्लबां च, गंदे गाने गाउण वाले गायक बुलाए भंगड़े पाए, नाले आप नचिया, नाले तेरे न्याणे मुंडे कुड़ियां साडे नची फिरदे आ, ते थैले भर भर के रुपइया दे उत्तों दी सुटी जांदे ने उहनां दे, खुशी ते कोई दुनिया तो चल गया, मौत हो गई, सिर सुट के बह गया, हाए मर गए रब्बा क्यों लै गया दुनिया तो। गुरु अर्जन देव कहिंदे, जीवन मुक्त कौन आ, खुशी मिली ते भंगड़े नहीं पाउंदा, सोग दा समा भाव दुख दा समा आ गया ते सिर सुट के नहीं बह जांदा, कहिंदा खुशी है तेरी रजा, गमी है तेरा हुक्म। जीवन मुक्त प्रभु दे चरणां च प्रवान आ जिहड़े लोग, प्रभ की आग्या आत्म हितावै, जीवन मुक्त सोउ कहावै, तैसा हरख तैसा उस सोग, सदा आनंद ਤੈ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਤੇ ਮਿੱਟੀ ਇੱਕੋ ਜਿਹੇ ਲੱਗਦੇ ਉਹਨੂੰ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਔਖੀ ਖੇਡ। ਮੇਰੀ ਸਿਫਤ 'ਚ ਕੋਈ ਦੋ ਗੱਲਾਂ ਕਹਿ ਦੇ, ਮੇਰੀਆਂ ਅੱਡੀਆਂ ਉੱਚੀਆਂ ਹੋ ਜਾਂਦੀਆਂ। ਮੈਨੂੰ ਕੋਈ ਕਹੇ ਵਾਹ ਭਾਈ ਵਾਹ, ਬੜਾ ਕੁਛ ਆਉਂਦਾ ਤੈਨੂੰ ਤੇ, ਬੜਾ ਸਿਆਣਾ ਤੂੰ ਤੇ, ਮੈਂ ਫੁੱਲ ਕੇ ਘੁਪਾ ਹੋ ਜਾਂਦਾ, ਵਾਹ ਅੱਛਾ ਜੀ ਮੈਂ ਬੜਾ ਚੰਗਾ ਨਾ। ਅਤੇ ਜੇ ਮੈਨੂੰ ਕੋਈ ਕਹਿੰਦੇ ਜਾ ਓਏ ਤੈਨੂੰ ਕੱਖ ਨਹੀਂ ਆਉਂਦਾ, ਗਲ ਪੈਣ ਨੂੰ ਤਿਆਰ ਹੋਣਾ ਮੈਂ ਉਹਦੇ। ਅਤੇ ਜਿਹੜਾ ਜੀਵਨ ਮੁਕਤ ਆ, ਇਹ ਸਾਡੀ ਹਾਲਤ ਆ। ਇਹ ਬੰਦਾ ਸਿਫਤ ਆਪਣੀ ਨਿੰਦਿਆ ਦੂਸਰੇ ਦੀ, ਇਹ ਚਾਹੁੰਦਾ ਹੈ ਪਾਤਸ਼ਾਹ। ਕੀ ਕਹਿੰਦੇ? ਕਹਿੰਦੇ ਕਿਸੇ ਦੋ ਬੋਲ ਨਿੰਦਿਆ ਦੇ ਬੋਲ ਤੇ, ਕਿਸੇ ਨੇ ਦੋ ਬੋਲ ਉਸਤਤ ਤੇ ਬੋਲਦੇ, ਇੱਕੋ ਜਿਹਾ ਦਿਮਾਗੀ ਸੰਤੁਲਨ ਇੱਕੋ ਜਿਹਾ ਰਹੇ। ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਇਹ ਧਰਮ ਦੀ ਦੁਨੀਆ 'ਚ ਸਾਡੇ ਵਾਸਤੇ ਵੀ ਆ ਕਥਾ ਕਰਦੇ ਜਿਹੜੇ ਅਸੀਂ, ਇਹ ਨਹੀਂ ਵੀ ਸਿਰਫ ਤੁਹਾਡੇ ਸਰੋਤਿਆਂ ਵਾਸਤੇ ਹੀ। ਗਰੀਬ ਤੇ ਬਾਦਸ਼ਾਹ ਇੱਕੋ ਜਿਹੇ, ਤੈਸਾ ਰੰਕ ਤੈਸਾ ਰਾਜਾਨ। ਇੱਕ ਗੱਲ ਤੁਹਾਨੂੰ ਸੁਣਾਵਾਂ, ਇਹ ਸਾਡੇ ਲੋਕਾਂ ਲਈ ਆ, ਮੈਂ ਵੀ ਤੁਹਾਡੇ ਨਾਲ ਆ। ਕੋਈ ਕਿਣਕਾ ਸਾਡੇ ਕਹਿਣ ਵਾਲਿਆਂ ਦੇ ਅੰਦਰ ਵੀ ਵਸਣਾ ਚਾਹੀਦਾ ਵਾ। ਕਿਸੇ ਦਿਨ ਕੋਈ ਔਰਤ ਸੀ ਘਰ ਦੇ ਵਿੱਚ, ਤੇ ਸੁਨੇਹਾ ਆਇਆ, ਟੈਲੀਫੋਨ ਆਇਆ ਵੀ ਤੁਹਾਡੀ 10 ਲੱਖ ਦੀ ਲਾਟਰੀ ਨਿਕਲ ਆਈ। 10 ਲੱਖ ਦੀ ਲਾਟਰੀ ਨਿਕਲ ਆਈ ਤੁਹਾਡੇ, ਉਹਨਾਂ ਜ਼ਮਾਨਿਆਂ 'ਚ 10 ਲੱਖ ਬਹੁਤ ਸੀਗਾ, 1 ਮਿਲੀਅਨ। ਉਹ ਬੀਬੀ ਨੇ ਸੋਚਿਆ ਵੀ ਜਿਹੜਾ ਮੇਰਾ ਪਤੀ ਆਪ ਸੈੱਟ ਆ, ਥੋੜ੍ਹਾ ਜਿਹਾ ਧਨ ਮਾਇਆ ਦੀ ਕਮੀ ਬਹੁਤ ਸੀਗੀ, ਅਤੇ ਜੇ ਇੱਕਦਮ ਉਹਨੂੰ ਪਤਾ ਲੱਗ ਗਿਆ ਨਾ ਵੀ 10 ਲੱਖ ਰੁਪਈਆ ਆ ਗਿਆ ਆਪਣੇ ਘਰ, ਅਤੇ ਕਿਹੜੇ ਹਾਰਟ ਅਟੈਕ ਹੀ ਨਾ ਹੋ ਜੇ ਉਹਨੂੰ ਇੱਕਦਮ ਸੁਣ ਕੇ। ਉਹਨੇ ਸਾਧਨ ਅਪਣਾਇਆ ਵੀ ਕਿਸੇ ਸਿਆਣੇ ਬੰਦੇ ਨੂੰ ਬੁਲਾ ਕੇ ਨਾ ਘਰ, ਅਤੇ ਫਿਰ ਮੇਰੇ ਪਤੀ ਨੂੰ ਦੱਸਿਆ ਜਾਵੇ ਵੀ 10 ਲੱਖ ਦੀ ਲਾਟਰੀ ਨਿਕਲੀ ਤੇਰੀ। ਉਹਨੇ ਪਾਦਰੀ ਨੂੰ ਬੁਲਾ ਲਿਆ, ਅਤੇ ਪਾਦਰੀ ਦੀ ਜਗ੍ਹਾ ਭਾਵੇਂ ਤੁਸੀਂ ਮੇਰਾ ਨਾਂ ਲੈ ਦਿਓ ਵੀ ਉਹਨੂੰ ਬੁਲਾ ਲਿਆ। ਗੱਲ ਧਾਰਮਿਕ ਬੰਦੇ ਦੀ ਆ ਬਸ। ਪਾਦਰੀ ਨੂੰ ਦੱਸੀ ਗੱਲ ਵੀ ਵੀਰ ਗੱਲ ਆ ਵਾ ਵੀ ਸਾਡੀ 10 ਲੱਖ ਦੀ ਨਿਕਲੀ ਲਾਟਰੀ, ਅਤੇ ਮੇਰਾ ਪਤੀ ਦਿਲ ਦਾ ਥੋੜ੍ਹਾ ਜਿਹਾ ਹੌਲਾ, ਇੱਕਦਮ ਨਹੀਂ ਆਪਾਂ ਉਹਨੂੰ ਦੱਸਣਾ, ਤੂੰ ਕੋਈ ਸਾਧਨ ਅਪਣਾ। ਉਹ ਕਹਿੰਦਾ ਕੋਈ ਨਹੀਂ ਬੀਬੀ ਫਿਕਰ ਨਾ ਕਰ। ਆ ਗਿਆ ਜੀ ਬੰਦਾ, ਪਾਦਰੀ ਸਾਹਿਬ ਮਿਲੇ ਉਹਨੂੰ ਸਤਿਕਾਰ ਨਾਲ, ਜੀ ਆਇਆ ਇੱਕ ਦੂਸਰੇ ਨੂੰ ਕਿਹਾ। ਪਾਦਰੀ ਕਹਿੰਦਾ ਸੱਜਣਾ ਮੈਂ 2 ਗੱਲਾਂ ਕਰਨੀਆਂ ਤੇਰੇ ਨਾਲ। ਘਰਵਾਲੀ ਵੀ ਕੋਲ ਬੈਠੀ ਉਸ ਬੰਦੇ ਦੀ ਜਿਹਦੀ ਲਾਟਰੀ ਨਿਕਲੀ ਹੈ। ਉਹ ਕਹਿੰਦਾ ਦੱਸ ਬਈ। ਪਾਦਰੀ ਸਾਹਿਬ ਦੱਸੋ। ਉਹ ਕਹਿੰਦਾ ਸੱਜਣਾ ਦੇ ਤੇਰੀ 50,000 ਦੀ ਲਾਟਰੀ ਨਿਕਲ ਆਵੇ ਤੇ ਤੂੰ ਕੀ ਕਰੇਗਾ। ਇੱਥੋਂ ਗੱਲ ਹੁਣ ਉਹਨੇ ਸ਼ੁਰੂ ਕੀਤੀ ਪਾਦਰੀ ਨੇ ਵੀ ਜੇ ਤੇਰੀ 50,000 ਦੀ ਲਾਟਰੀ ਨਿਕਲ ਆਵੇ ਤੇ ਕੀ ਕਰੇਗਾ। 10 ਲੱਖ ਦੀ ਨਿਕਲ ਚੁੱਕੀ ਉਹਨੂੰ ਪਤਾ ਪਾਦਰੀ ਨੂੰ ਇਸ ਗੱਲ ਦਾ। ਉਹ ਕਹਿੰਦਾ ਮੈਂ ਆ ਮਾੜਾ ਮੋਟਾ ਕੋਈ ਕੰਮ ਕਾਰ ਸ਼ੁਰੂ ਕਰ ਲਾਂਗੇ, ਕੱਪੜਾ ਲੀੜਾ ਵਧੀਆ ਸਵਾ ਲਾਂਗੇ, ਘਰ 'ਚ ਸੁੱਖ ਹੋ ਜੂਗਾ ਥੋੜ੍ਹਾ, ਬੱਚੇ ਬੁੱਚੇ ਪੜ੍ਹਾ ਲਾਂਗੇ। ਉਹ ਪਾਦਰੀ ਕਹਿੰਦਾ ਜੇ ਤੇਰੀ 1 ਲੱਖ ਰੁਪਈਏ ਦੀ ਲਾਟਰੀ ਨਿਕਲ ਆਏ ਫਿਰ। ਉਹਨੇ ਵਧਾ ਕੇ ਦੱਸਤਾ ਵੀ ਆਹ ਕੰਮ ਕਰ ਲਾਂਗਾ। 2 ਲੱਖ, 4 ਲੱਖ, 5 ਲੱਖ, 7 ਲੱਖ, 8 ਲੱਖ 'ਤੇ ਲੈ ਗਿਆ ਜੀ ਪਾਦਰੀ ਉਹਨੂੰ। ਕਹਿੰਦਾ ਜੇ ਤੇਰੀ 8 ਲੱਖ ਦੀ ਲਾਟਰੀ ਨਿਕਲ ਆਏ ਤੂੰ ਕੀ ਕਰੇਗਾ। ਉਹਨੇ ਦੱਸਿਆ ਜੀ ਮੈਂ ਇੱਦਾਂ ਘਰ ਲੈ ਲਾਂਗਾ, ਆਹ ਲੈ ਲਾਂਗਾ, ਇਹ ਚੀਜ਼ਾਂ ਆ ਜਾਣਗੀਆਂ, ਮੈਂ ਕੋਈ ਛੋਟੀ ਮੋਟੀ ਗੱਡੀ ਲੈ ਲਾਂਗਾ। ਚੱਲਦਿਆਂ ਚੱਲਦਿਆਂ ਸੱਜਣੋ ਪਤਾ ਕੀ ਹੋਇਆ, ਇਹ ਨਾ ਕੋਈ ਚੁਟਕਲੇ ਸੁਣਾਉਂਦਾ, ਸੱਚਾਈ ਜੇ ਅਸੀਂ ਧਾਰਮਿਕ ਲੋਕ ਜਿਹੜੇ ਹਾਂ, ਕਹੇ ਜ਼ਰੂਰੀ ਨਹੀਂ ਜੀਵਨ ਬਹੁਤ ਉੱਚਾ ਚੁੱਕ ਲਿਆ ਆ, ਹੋਣਾ ਚਾਹੀਦਾ ਕਿਣਕਾ ਵਸੇ ਅੰਦਰ। ਪਾਦਰੀ ਨੂੰ, ਪਾਦਰੀ ਉਹਨੂੰ ਪੁੱਛਦਾ ਸੱਜਣਾ 8 ਲੱਖ ਦੀ ਲਾਟਰੀ ਨਿਕਲ ਆਏ ਫਿਰ। ਉਹਨੇ ਦੱਸਿਆ ਮੈਂ ਕੋਈ ਗੱਡੀ ਲੈ ਲਾਂਗਾ ਛੋਟੀ ਮੋਟੀ, ਘਰ ਬਣਾ ਲਾਂਗਾ, ਸੈੱਟ ਹੋ ਜਾਂਗੇ, ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਜਾਣਗੇ। ਹੁਣ ਪਹੁੰਚ ਗਿਆ ਜੀ ਉਹ ਐਂਡ 'ਤੇ ਪਾਦਰੀ। ਕਹਿੰਦਾ ਸੱਜਣਾ ਜੇ ਤੇਰੀ 10 ਲੱਖ ਦੀ ਲਾਟਰੀ ਨਿਕਲ ਆਏ, ਜੇ ਤੇਰੀ ਲਾਟਰੀ 10 ਲੱਖ ਦੀ ਨਿਕਲ ਆਏ ਕੀ ਕਰੇਗਾ। ਉਹਨੇ ਪੈਂਦੀ ਸੱਟੇ ਪਤਾ ਕੀ ਆਖਿਆ ਉਹ ਜਿਹੜਾ ਬੰਦਾ, ਕਹਿੰਦਾ ਪਾਦਰੀ ਸਾਹਿਬ ਜੇ ਕਿਤੇ ਮੇਰੀ 10 ਲੱਖ ਦੀ ਨਿਕਲ ਆਏ ਨਾ ਲਾਟਰੀ, ਮੈਂ 2 ਲੱਖ ਤੁਹਾਨੂੰ ਦੇ ਦਿਆਂਗਾ। ਅਤੇ ਪਾਦਰੀ ਨੂੰ ਹਾਰਟ ਅਟੈਕ ਹੋ ਗਿਆ, ਕਿਉਂਕਿ 10 ਲੱਖ ਦੀ ਨਿਕਲੀ ਆ ਲਾਟਰੀ ਉਹਦੀ, ਪਤਾ ਉਹਨੂੰ ਵੀ 10 ਲੱਖ ਦੀ ਨਿਕਲੀ, 2 ਲੱਖ ਮੈਨੂੰ ਮਿਲ ਜਾਣਾ। ਉਹ ਕਹਿੰਦਾ ਵੀ ਸੱਜਣਾ ਜੇ ਤੇਰੀ 10 ਲੱਖ ਦੀ ਲਾਟਰੀ ਨਿਕਲ ਆਏ ਤੂੰ ਕੀ ਕਰੇਗਾ। ਉਹ ਪੈਂਦੀ ਸੱਟੇ, ਉਹ ਕਹਿੰਦਾ ਵੀ ਇਹ ਸੱਚ ਹੀ ਹੋ ਪਾਦਰੀ, ਜੇ 10 ਦੀ ਨਿਕਲ ਆਏ ਨਾ 2 ਲੱਖ ਤੇਰਾ। ਅਤੇ ਪਾਦਰੀ ਨੂੰ ਹਾਰਟ ਅਟੈਕ ਹੋ ਗਿਆ ਪਾਦਰੀ। ਉਹ ਬੀਬੀ ਕਹਿੰਦੀ ਜਾ ਵੇ, ਤੈਨੂੰ ਸਮਝਾਉਣ ਵਾਸਤੇ ਲਿਆਂਦਾ ਸੀ, ਤੇਰਾ ਬੇੜਾ ਗਰਕ ਹੋ ਗਿਆ, आखो सतनाम श्री। माया ये चीज है, माया हद होगी सजनों। मेरे कहण दा भाव, कोई किणका अंदर वस जाए, कोई कणी कहण वाले, आपां सारे आपां गुरु की संगत हैं, सारे आपां गुरु दे प्यारे हैं, सारे गुरु की गोद च बैठे हैं आपां, इसलिए साढ़े सारे दे कहण वाले दे भी सुनन वाले दे भी अंदर कोई किणका वस जाए, असी कर्म कांडा चो ब्राह्मणीवाद बेपरवाद है जिहड़ा उहदे चो निकल जाइए, असी गुरु दे हो जाइए, सतगुर दे बन जाइए, किते सची सुची प्रीत साडी साडे सतगुर नाल बन जाए, गुरु नाल असी शब्द नाल सांझ पा लीए, सानू पता लग जाए गुरु का शब्द की आ, सानू पता लग जाए गुरु की बाणी की आ, फिर असी प्रीत पा के गुरु नाल सदा वास्ते ऐस जिंदगी दे हुंदे हुंदे आ, ऐस जीवन दे हुंदे हुंदे आ, असी मालक दे चरणा विच परवान हो जाइए, ये साडा मकसद आ। गुरु बख्शिश करे कोई किणका किते साडे दिलां च वसे, असी प्रभु चरणा च परवान चढ़ जाइए, भुलां चुकां की मुआफी, सब का धन्नवाद। यही शब्द अगे अजे दी विचार मुक्ति दे विषय ते चलेगी। सब ने हाजरियां भर के लाहा लेना जी। वाहिगुरु जी का खालसा, वाहिगुरु जी की फतह।